चरण पंकज लपटायो, हाथ बंद कै बचने लायो। मैं बोती की नीत तीरंग, बख्शो अब तुम गुनी गही रंग।
वाहिगुरु जी का खालसा, वाहिगुरु जी। गरीब नवाज गुसैया मेरा माथे छतर तरै, पतत पावन भगत वत्सल कृपा निधान। गुरु गरीब नवाज श्री गुरु नानक देव सच्चे पातशाह जी महाराज, आदि निरंजन है गुरु नानक धार के मूर्त है जग आयो। लोक सुनियो पर लोक सुनियो, बिद लोक सुनियो सब दर्शन पायो। संगत पारे उतारण को गुरु नानक साहिब पंथ चलायो। वाहे गुरु, गुरु नानक साहिब धार के मूर्त है जग आयो। गुरु नानक देव सच्चे पातशाह जी महाराज दे नौवें स्वरूप, नौवें पातशाह सतगुरु तेग बहादुर सहिंद दी चादर नौवें पातशाह दे दरबार विच जुगो जुग अटल शब्दा अवतार, कलयुग के बोहित नाम के जहाज, सतगुरु श्री गुरु ग्रंथ साहिब जी दे चरणां विच हाजरियां भर रही गुरु रूप गुरु खालसा जी, आप बहुत बड़भागे हो साध संगत दे रूप विच बैठ करके महाराज की कथा बड़े प्रेम नाल श्रद्धा नाल श्रवण कर रहे। यह शांत रस की कथा है और महाराज ने इस समय संसार नू सारी दुनिया नू शांति दिती है। इस करके भाई संतोख सिंह जी शांत रस विच ये कथा लिख रहे। कथा नौ रसा च होंदी है। सात संगत जी, गुरु इतिहास की कथा जां तां शांत रस विच चलदी है, किते करुणा रस आ जांदा है, किते वात्सल्य रस आउंदा है। दसवें पातशाह और छेवें पातशाह की कथा च वीर रस भी आउंदा है। सो रसां दे रसक भाई संतोख सिंह जी ने जदों महाराज की शांत रस वाली कथा लिखी है तो उहदे च पूर्ण शांति है, बड़ा टिकाऊ है, बड़ा ठरम्मा है, बड़ा सहज है। क्योंकि जे सहज रस की शांत रस की कथा नूं असीं वीर रस विच करिए फिर शांत रस नहीं रहिंदा, ते वीर रस की कथा नूं शांत रस च कहिए फिर वीर रस मर जांदा है। तो रस दे उल्ट कोई काम होवे ता ओ बेरसी करदा है। ये शांत रस की कथा आप जी शांत चित होके सरवण करो। धन श्री गुरु नानक देव जी महाराज हबस वलायत, जिसनों अजकल अफरीका कहिंदे, काले लोगों का मुल्क, काले लोगों की दुनिया, एक वखरा दीप है जिथों दे लोग काले और अनपढ़ ते बहुत पछड़े हुए सन। महाराज जी ने उन्हां लोगों नू शुभ मार्ग पाया, भगती सिमरन वाल लाया। किस तरह लाया? सतगुरु पातशाह दरगाह तो उतरे होया अजीबो गरीब चोला पहन के, राजधानी दे नेड़े एक दरखत थले जा बिराजे। उथों दे बादशाह नूं पता लग्या, कहन लगा चोला उतार के लियाओ। उसका वजीर अते सिपाही आए, बड़ी कोशिश कीती, महाराज का चोला नहीं उन्हां तों उतरिया। بادشاہ نو دسیا کہ چولا اترتا نہیں. کہن لگا جے چولا اترتا نہیں تے انہاں نو پانی چ ڈوب کے مار دیو. ڈوبن دی کوشش کیتی, مہاراج سچے پاتشاہ پانی جو سکے کپڑے لے کے باہر آ کے بیٹھ گئے. مہاراج دے بستر بھی نہیں بھیجے, ڈوبنا دا ایک پاسے رہا. پھر انہاں نے ستگرہ نو اگ لا کے جیوندیاں ساڑن دی کوشش کیتی. اگ لا کر کے ستگرو جی نو ساڑن واسطے آلے دوالے لکڑا لا کے اگ لا کے چلے گئے. اگلے دن سویرے مہاراج پھر اتھے بیٹھے کیرتن کر رہے سن. بادشاہ خود آیا, کہن لگا بڑا سارا پتھر سینکڑے من دا پتھر ریڑ کے لیاؤ, اتے رکھ دیو, چھاتی دے تھلے آ کے مر جان گے. پر جدو مہاراج سچے پاتشاہ جی نو پتھر تھلے ٹاک گئے, ستگرو پتھر تھلیوں نکل کے پھر کیرتن کرتے انہوں نظر آئے. ہن بادشاہ نو پتا لگا, سیانے بندیاں نے آخیا کہ دیکھو بادشاہ جنہاں نو آپا مارن دی کوشش کر رہے ہاں وہ کسے طرح بھی مار نہیں رہے. جل اگنی وچ کتیا جلے نہ ڈوبے گر پرساد. جویں پرہلاد بھگت نو اگ وچ بھی ساڑن دی کوشش کیتی, پانی وچ بھی ڈوبن دی کوشش کیتی, نہ بھگت پانی چ ڈوبیا تے نہ اگ چ سڑیا. جلے نہ ڈوبے, نہ پانی ڈوبدا ہے نہ اگ ساڑدی ہے گرو کرپا دے نال. ہن بادشاہ حبس ابلائت دا, جس دا نام حبشیاں دا بادشاہ کر کے ہویا ہے, گرو مہاراج دے چرنا چ پیٹاواں لے کے حاضر ہویا, اپنی بھل دی کھما جاچنا کیتی. مہاراج میرے تو وڈا پاری گناہ ہو گیا ہے, میں بھلن ہار ہاں, تسی بخشن ہار, کرپا کر کے بخش لو, کرپا کر کے بخش لے ہو, ہم پاپی وڈ گنہگار, اسی کھتے بہت کماو دے کش انت نہ پارا وار, کرپا کر کے بخش لے ہو, ہم پاپی وڈ گنہگار. پیار نال ستگرو جی دی یہ کتھا سرون کریے. تن تن صاحب شری گرو نانک دیو جی دے چرن ہردے چ بسا کر کے بڑے ہی پریم نال آکھیے ستنام
شری واہ گرو صاحب جیو,
ستنام
شری واہ گرو صاحب جیو, چوپئی آئے چرن پنکج لپٹایو, ہاتھ بند کے بچنے الایو.
واہگرو واہگرو. بادشاہ مہاراج دے چرنا چ آیا اور ہاتھ جوڑ کر کے چرنا چ متھا ٹیکیا تے چرن پکڑ لئے.
میں بہتی کینی تقصیرنگ, بخشو آپ تم گنی گہی رنگ.
کہن لگا مہاراج میرے تو بہت وڈی بھول ہوئی ہے, گناہ ہویا ہے, غلطی ہوئی ہے, آپ بخشن ہار ہو, کرپا کر کے بخش لو.
پیرن پیر کے آپ خدائے, ہو پر چھن نہ پرو لکھائے.
جاہر پیر جگت گر بابا. مہاراج تسی پیران دے پیر ہو, پیر ہو کے خدا ہو, سانو کوئی سمجھ نہیں آتی. مہاراج آپ چھپے ہوئے خدا ہو, ہو پر چھن نہ آپ لکھائے, گپت ہو کے ورت رہے ہو تے اپنے آپ نو پرگٹ نہیں ہون دیندے.
رابر کی رجائے اور تھرو, ਬੌਰ ਅਵਗਿਆ ਫੇਰ ਨ ਕਰੋ।
ਹੇ ਮਹਾਰਾਜ, ਮੇਰੀ ਗਲਤੀ ਮਾਫ਼ ਕਰ ਦਿਓ, ਮੇਰੇ ਕੋਲੋਂ ਬੜੀਆਂ ਭਾਰੀ ਭੁੱਲਾਂ ਹੋ ਗਈਆਂ ਨੇ, ਮੈਂ ਆਪ ਜੀ ਦੀ ਮਹਿਮਾ ਨਹੀਂ ਜਾਣ ਸਕਿਆ। ਹੇ ਪੀਰ ਸਾਈਂ, ਹੇ ਸਤਿਗੁਰੂ, ਮੈਂ ਆਪ ਜੀ ਦੀ ਆਗਿਆ ਮੰਨਾਂਗਾ, ਮੁੜ ਕੇ ਤੁਹਾਡਾ ਹੁਕਮ ਨਹੀਂ ਉਲੰਘਾਂਗਾ।
ਅਨਜਾਨਪਨੇ ਮੈਂ ਦੋਸ਼ਾ ਕਰੋ ਮੇਰ ਪਰ ਹਰ ਉਰ ਰੋਸਾ।
ਮੇਰੇ ਤੋਂ ਅਨਜਾਨਪੁਣ ਜਿਹਾ ਵਗਿਆ ਹੋਈ ਹੈ, ਬੇਸਮਝੀ ਦੇ ਕਾਰਨ ਮੈਂ ਆਪ ਜੀ ਦੀ ਮਹਿਮਾ ਨਹੀਂ ਜਾਣੀ, ਜਿਸ ਕਾਰਨ ਮੇਰੇ ਤੋਂ ਇਹ ਭੁੱਲਾਂ ਹੋਈਆਂ। ਮੈਂ ਆਪ ਜੀ ਦਾ ਚੋਲਾ ਉਤਰਾਉਣ ਦੀ ਕੋਸ਼ਿਸ਼ ਕੀਤੀ, ਆਪ ਜੀ ਨੂੰ ਅੱਗ ਚ ਸਾੜਨ ਦੀ ਕੋਸ਼ਿਸ਼ ਕੀਤੀ, ਆਪ ਜੀ ਨੂੰ ਪਾਣੀ ਚ ਡੋਬਣ ਦੀ ਕੋਸ਼ਿਸ਼ ਕੀਤੀ, ਆਪ ਜੀ ਨੂੰ ਪੱਥਰ ਥੱਲੇ ਦੱਬ ਕੇ ਮਾਰਨ ਦੀ ਕੋਸ਼ਿਸ਼। ਇਹ ਜਿੰਨੀਆਂ ਗਲਤੀਆਂ ਮੈਂ ਕੀਤੀਆਂ ਨੇ ਬੇਸਮਝੀ ਦੇ ਕਾਰਨ ਕੀਤੀਆਂ, ਹੁਣ ਮੇਰਾ ਅਣਜਾਣਪੁਣੇ ਚ ਕੀਤਾ ਇਹ ਗੁਨਾਹ ਮਾਫ਼ ਕਰੋ।
ਦੀਨ ਦੇਖ ਕਰ ਦੀਨ ਦਿਆਲਾ, ਕਯੋ ਕਰਨੀ ਉਪਕਾਰ ਵਿਸਾਲਾ।
ਆਖੋ ਸਤਨਾਮ। ਜਦੋਂ ਬਾਦਸ਼ਾਹ ਨਿਮਾਣਾ ਜਿਹਾ ਹੋ ਕੇ ਪੈਰਾਂ ਤੇ ਢਹਿ ਪਿਆ, ਮਹਾਰਾਜ ਉਹਦੇ ਤੇ ਉਪਕਾਰ ਕਰਨ ਵਾਸਤੇ, ਉਹਦਾ ਭਲਾ ਕਰਨ ਵਾਸਤੇ ਬੋਲੇ,
ਦੋਏਰਾ ਨਰ ਮਾਰਨ ਜੇ ਪਰ ਤੋਂ ਬਖਸ਼ਿਆ ਜਾਏ।
ਮਹਾਰਾਜ ਕਹਿੰਦੇ, ਨਰ ਮਾਰਨ ਬੰਦੇ ਮਾਰਨੇ ਜੇ ਛੱਡ ਦਵੇ, ਆਏ ਗਏ ਮੁਸਾਫਰ ਨੂੰ ਦੁੱਖ ਦੇਣਾ ਛੱਡ ਦਵੇ, ਔਰ ਕਿਸੇ ਦੀ ਵੀ ਹੱਤਿਆ ਨਾ ਕਰੇ, ਤਾਂ ਤੂੰ ਬਖਸ਼ਿਆ ਜਾਏਗਾ।
ਮੈਂ ਤਿਆਗੇ ਦੁੱਖ ਪਾਏ ਐ, ਦੋਜ਼ਖ ਮਿਲਿਆ ਸਦਾਏ।
ਜੇ ਤੂੰ ਇਹਨਾਂ ਕਰਤੂਤਾਂ ਤੋਂ ਬਾਜ ਨਾ ਆਇਆ ਤਾਂ ਬੜਾ ਭਾਰੀ ਦੁੱਖ ਪਾਏਗਾ, ਤੈਨੂੰ ਨਰਕਾਂ ਦੀ ਅੱਗ ਸਾੜੇਗੀ।
ਜੋ ਪਈ ਲਾਜ ਬਰਦ ਸੁਨ ਬੈਨੇ ਹਲਾਇਓ, ਜਬ ਕੋ ਤੁਮਰੇ ਪਗ ਲਪਟਾਇਓ।
ਇਸ ਰਾਜੇ ਦਾ ਨਾਮ ਲਾਜਵਰਦ ਲਿਖਿਆ ਜਨਮ ਸਾਖੀ ਵਿਚ, ਹਬਸ਼ੀਆਂ ਦਾ ਲਾਜਵਰਦ ਰਾਜਾ ਮਹਾਰਾਜ ਦੇ ਬਚਨ ਸੁਣ ਕੇ ਚਰਨਾਂ ਨੂੰ ਲਿਪਟ ਗਿਆ।
ਤ੍ਰਿਣ ਤੋਰਨ ਕੀ ਸ਼ਕਤ ਨਾ ਰਹੇ, ਔਰ ਕਹੋ ਜੋ ਕਰੋ ਸਏ।
ਮਹਾਰਾਜ ਜਦੋਂ ਦੇ ਤੁਹਾਡੇ ਦਰਸ਼ਨ ਕੀਤੇ, ਮੇਰੇ ਮਨ ਵਿਚ ਜਦੋਂ ਵੀ ਤੁਹਾਡੀ ਮਹਿਮਾ ਦਾ ਗਿਆਨ ਸੋਝੀ ਆਈ ਹੈ, ਮੇਰੇ ਜਿਹੜਾ ਤੀਲਾ ਤੋੜਨ ਦੀ ਸਮਰੱਥਾ ਨਹੀਂ ਰਹੀ। ਮੈਂ ਤਾਂ ਘਾਹ ਦਾ ਤੀਲਾ ਵੀ ਨਹੀਂ ਤੋੜ ਸਕਦਾ, ਬੰਦਾ ਮਾਰਨਾ ਤਾਂ ਬੜੀ ਦੂਰ ਦੀ ਗੱਲ ਹੈ, ਹੁਣ ਮੈਂ ਬੰਦੇ ਤਾਂ ਕੀ ਮਾਰਨੇ ਨੇ, ਮੈਂ ਤਾਂ ਘਾਹ ਦਾ ਤੀਲਾ ਵੀ ਸੋਚ ਕੇ ਤੋੜਾਂਗਾ।
ਜੇ ਤੈ ਆਪਣੀ ਆਇਤ ਮਾਨੀ, ਜੇ ਤੈ ਹਮਰੀ ਆਇਸ ਮਾਨੀ, ਸਤਨਾਮ ਸਿਮਰੋ ਸੁਖਦਾਨੀ।
ਮਹਾਰਾਜ ਕਹਿਣ ਲੱਗੇ, ਅੱਛਾ ਬਾਦਸ਼ਾਹ ਲਾਜਵਰਦ, ਜੇ ਤੂੰ ਸਾਡੀ ਆਗਿਆ ਮੰਨ ਲਈ ਹੈ ਤਾਂ ਫਿਰ ਰਸਨਾ ਦੇ ਨਾਲ ਸਤਨਾਮ ਸ੍ਰੀ ਵਾਹਿਗੁਰੂ, ਸ੍ਰੀ ਵਾਹਿਗੁਰੂ, ਸ੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜਪਣਾ ਕਰ।
ਕਰ ਆਹਾਰ ਕੋ ਹੇਤ ਖੁਦਾਏ, ਦੇਸ਼ ਆਪਣੇ ਦੇਗ ਚਲਾਏ।
ਆਪਣੇ ਭਲੇ ਲਈ ਆਪਣੇ ਦੇਸ਼ ਦੇ ਅੰਦਰ ਲੰਗਰ ਚਲਾ, ਔਰ ਜਿਹੜਾ ਤੇਰੇ ਕੋਲ ਖਜ਼ਾਨਾ ਹੈ, ਧਨ ਦੌਲਤ ਹੈ, ਉਹ ਗਰੀਬਾਂ ਚ ਵੰਡ। ਪੋਤਾ ਨਾ ਰੱਖੇ, ਅਕੇਲਾ ਨਾ ਖਾਏ। ਜੇ ਤੈਨੂੰ ਪਰਮਾਤਮਾ ਨੇ ਦਿੱਤਾ ਹੈ ਤਾਂ ਉਹਨੂੰ ਕੱਲਿਆਂ ਨਾ ਖਾ, ਵੰਡ ਕੇ ਛਕ।
ਭੁੱਖਾ ਰਹਿਣ ਨਾ ਕੋ ਪਾਵੇ, ਬਸ ਸੁਧਿਓ ਨਗਰ ਜੋ ਆਵੇ।
ਤੇਰੇ ਸ਼ਹਿਰ ਚ ਕੋਈ ਆਵੇ ਪਰਦੇਸੀ ਤੇ ਉਹਨੂੰ ਬਸਤਰ ਦੇਣਾ ਕਰ, ਉਹਨੂੰ ਪ੍ਰਸ਼ਾਦਾ ਦੇਣਾ ਕਰ। ਤੂੰ ਤਾਂ ਸਾਡੇ ਕੱਪੜੇ ਲਾਹਣ ਲੱਗਾ ਸੀ, ਕੱਪੜੇ ਤਾਂ ਦੇਈਦੇ ਆ, ਬਾਹਰੋਂ ਕੋਈ ਆਵੇ ਨਾ ਉਹਨੂੰ ਮੰਜਾ ਬਿਸਤਰਾ ਦੇਈਦਾ, ਰਜਾਈ ਤੁਲਾਈ ਦੇਈਦੀ ਹੈ, ਚਾਦਰ ਬਿਸਤਰਾ ਦੇਈਦਾ, ਉਹਨੂੰ ਪ੍ਰਸ਼ਾਦਾ ਛਕਾਈਦਾ, ਤੇ ਉਹਦੀ ਭਾਈ ਕੱਪੜਿਆਂ ਨਾਲ ਵੀ ਸੇਵਾ ਕਰੀਦੀ ਹੈ।
ਆਜਿਜ਼ ਕੀ ਪਰਵਰਸ਼ ਕਰੀਜੈ, ਕਲਮਲ ਕਰਨੇ ਸਭ ਤਜ ਦੀਜੈ।
ਆਜਿਜ਼ ਗਰੀਬ ਦੁਖੀ ਬੰਦੇ, ਲੋੜਵੰਦ ਬੰਦੇ, ਭੁੱਖੇ ਬੰਦੇ, ਨੰਗੇ ਬੰਦੇ ਜੇ ਆਉਣ, ਉਹਨਾਂ ਦੀ ਸੇਵਾ ਕਰੀਦੀ ਹੈ, ਉਹਨਾਂ ਨੂੰ ਪ੍ਰਸ਼ਾਦਾ ਦੇਈਦਾ ਤੇ ਪਾਪ ਕਰਨੇ ਛੱਡ ਦੇਈਦੇ। ਇਹ ਕੰਮ ਕਰ, ਹੁਣ ਅੱਗੇ ਨੂੰ ਪ੍ਰਸ਼ਾਦਾ ਛਕਾਇਆ ਕਰ ਭੁੱਖਿਆਂ ਨੂੰ, ਨੰਗਿਆਂ ਨੂੰ ਬਸਤਰ ਦਿਆ ਕਰ, ਤੇ ਗਰੀਬਾਂ ਦੀ ਸੇਵਾ ਕਰਕੇ ਪਾਪ ਕਰਨੇ ਛੱਡ ਦੇ।
ਮਨ ਬਚਨ ਕੀਨੋ ਸੋ ਕਾਮ, ਸਿਮਰਨ ਕਰਨ ਲਗਾ ਸਤਨਾਮ।
ਮਹਾਰਾਜ ਦੀ ਆਗਿਆ ਮੰਨ ਕੇ ਲਾਜਵਰਦ ਦਾ ਜੀਵਨ ਬਦਲ ਗਿਆ। ਇਹੀ ਤਾਂ ਹੈ ਮੇਰੇ ਸਤਿਗੁਰੂ, ਕਾਗੋਂ ਹੰਸ ਕਰੇ, ਕਊਏ ਨੂੰ ਹੰਸ ਬਣਾ ਦਿੰਦੇ ਐ। ਐਸੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ, ਲਾਜਵਰਦ ਦੀ ਬਿਰਤੀ ਬਦਲ ਗਈ, ਨਾਮ ਦਾਨ ਇਸ਼ਨਾਨ ਵਿੱਚ ਲੱਗ ਗਿਆ ਤੇ ਮਹਾਰਾਜ ਦੇ ਨਾਲ ਸੱਚੀ ਪ੍ਰੀਤ ਪਾ ਲਈ।
ਪੀਰ ਕਰਿਓ ਸ਼੍ਰੀ ਨਾਨਕ ਤਾਈ, ਭਇਓ ਮੁਰੀਦ ਸੇਵ ਚਿਤ ਚਾਏ।
ਉਹ ਗੁਰੂ ਨਾਨਕ ਸਾਹਿਬ ਦਾ ਮੁਰੀਦ ਹੀ ਬਣ ਗਿਆ, ਉਹਨੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਪੀਰ ਮੰਨ ਲਿਆ। ਪੀਰਾਂ ਪੀਰ ਗੁਰਾਂ ਗੁਰ ਪੂਰਾ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ, ਧੰਨ ਗੁਰੂ ਨਾਨਕ ਸਾਹਿਬ ਫਕੀਰ। ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਸਾਰੀ ਦੁਨੀਆ ਦੇ ਹਨ, ਮੁਸਲਮਾਨਾਂ ਨੇ ਵੀ ਆਪਣਾ ਪੀਰ ਮੰਨਿਆ ਹੈ। ਉਹ ਬਾਦਸ਼ਾਹ ਲਾਜਵਰਦ ਸ੍ਰੀ ਗੁਰੂ ਨਾਨਕ ਸਾਹਿਬ ਦਾ ਮੁਰੀਦ ਹੋ ਗਿਆ।
ਕੀਤਕ ਦਿਵਸ ਬਸੇ ਤੇ ਪੁਰ ਮੈਂ, ਪਸੇ ਉਸ ਜਸ ਸਰਬ ਘਰ ਘਰ ਮੈਂ।
ਕੁਝ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਰਾਜੇ ਦੀ ਰਾਜਧਾਨੀ ਚ ਰਹੇ ਤੇ ਉਥੇ ਦੇ ਲੋਕਾਂ ਨੂੰ ਨਾਮ ਦਾਨ ਦਾ ਉਪਦੇਸ਼ ਦਿੱਤਾ।
ਭੋਵਨ ਲਗੀ ਅਤਿਥ ਕੀ ਸੇਵਾ, ਜਪੈ ਨਾਮ ਸ਼੍ਰੀ ਅਲਖ ਅਭੇਵਾ।
ਜਿਹੜਾ ਦੇਸ਼ ਆਏ ਗਏ ਮੁਸਾਫਰਾਂ ਨੂੰ ਲੁੱਟਦਾ ਸੀ, ਘਰਾਂ ਦੇ ਕੱਪੜੇ ਲਾਂਦਾ ਸੀ, ਉਹ ਦੇਸ਼ ਮੁਸਾਫਰਾਂ ਦੀ ਸੇਵਾ ਕਰਨ ਵਾਲਾ ਬਣ ਗਿਆ। ਘਰ ਘਰ ਕੀਰਤਨ ਭਜਨ ਹੋਣ ਲੱਗ ਪਿਆ। ਘਰ ਘਰ ਅੰਦਰ ਧਰਮ ਸਾਲ ਹੋਵੇ, ਕੀਰਤਨ ਸਦਾ ਵਿਸੋਆ। ਘਰ ਘਰ ਜ ਵਿਸਾਖੀ ਬਣਾਤੀ ਬਾਬੇ ਨਾਨਕ ਨੇ।
ਜਪੈ ਨਾਮ ਸ਼੍ਰੀ ਅਲਖ ਅਭੇਵਾ।
ਅਕਾਲ ਪੁਰਖ ਪਰਮੇਸ਼ਰ ਅਲਖ ਅਭੇਵ ਦਾ ਨਾਮ ਜਪਾਂਦੇ ਨੇ ਸਤਿਗੁਰੂ ਨਾਨਕ ਦੇਵ ਜੀ, ਸਾਰਾ ਦੇਸ਼ ਜਪਦਾ ਹੈ।
ਜੋ ਪਈ ਏਕ ਦਿਵਸ ਬੈਠੇ ਜਗ ਸਾਈ, ਸ਼੍ਰੀ ਅੰਗਦ ਮੈਂ ਗਿਰਾ ਅਲਾਏ।
ਆਖੋ ਜੀ ਸਤਨਾਮ। ਇੱਕ ਦਿਨ ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਰੰਗ ਵਿੱਚ ਬੈਠੇ ਸਨ। ਭਾਈ ਬਾਲਾ ਜੀ ਕਹਿੰਦੇ, ਮੈਂ ਸਤਿਗੁਰਾਂ ਤੋਂ ਪੁੱਛਿਆ,
ਰਾਮ ਚੰਦ ਸ਼੍ਰੀ ਪ੍ਰਭ ਅਵਤਾਰਾ, ਦੈਂਤਨ ਕੋ ਕੁਲ ਜਾਏ ਸੰਗਾਰਾ।
ਮੈਂ ਬੇਨਤੀ ਕੀਤੀ, ਮਹਾਰਾਜ ਤ੍ਰੇਤੇ ਯੁਗ ਦੇ ਅੰਦਰ ਮਰਜਾਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਮਹਾਰਾਜ ਹੋਏ ਨੇ, ਜਿਨ੍ਹਾਂ ਨੇ ਦੈਂਤਾਂ ਦੀ ਕੁੱਲ ਦਾ ਨਾਸ ਕਰਨ ਲਈ ਅਵਤਾਰ ਧਾਰਿਆ ਸੀ। ਰਾਵਣ ਦੇ ਨਾਲ ਬੜਾ ਭਾਰੀ ਯੁੱਧ ਕਰਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਰਣਤੱਤੇ ਵਿੱਚ ਮਾਰਿਆ ਤੇ ਸੀਤਾ ਨੂੰ ਵਾਪਸ ਲਿਆਂਦਾ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਲਿਖੇ ਹੋਏ ਨੇ ਕਿ ਉਹ ਪਾੜੀ ਲੈ ਲੰਕਾਗੜ ਰਾਵਣ ਬਣ, ਉਹ ਦਾਦੀ ਲੈ ਲੰਕਾਗੜ, ਉਹ ਪਾੜੀ ਲੈ ਰਾਵਣ ਬਣ, ਸਲ ਬਿਸਲ ਆਣ ਤੋਖੀ ਲੈ ਹਰੀ। ਔਰ ਵੀ ਬਚਨ ਆਉਂਦੇ ਨੇ ਕਿ ਨਾਮੇ ਕੇ ਸਵਾਮੀ ਸੀ ਬਹੋਰੀ, ਲੰਕ ਭਵੀਖਣ ਆਪਿਓ ਹੋ, ਬਹੁਤ ਸਾਰੇ ਇਸ਼ਾਰੇ ਮਿਲਦੇ ਗੁਰਬਾਣੀ ਵਿੱਚ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਰਾਵਣ ਨੂੰ ਮਾਰ ਕੇ ਰਾਕਸ਼ਾਂ ਦਾ ਨਾਸ ਕਰਕੇ ਸੀਤਾ ਨੂੰ ਵਾਪਸ ਲਿਆਏ।
ਹਾਂਜੀ, ਲੰਕਾ ਉਤੀ ਉਦਤ ਕੇ ਮਾਈ ਮਾਰਗ ਜਾਨ ਤਾਂ ਕੋ ਨਾਈ।
ਔਰ ਇਹ ਵੀ ਸੁਣਿਆ ਹੈ ਕਿ ਲੰਕਾ ਸਮੁੰਦਰ ਦੇ ਵਿਚਕਾਰ ਸੀ, ਉੱਥੇ ਜਾਣ ਵਾਸਤੇ ਆਮ ਰਸਤਾ ਨਹੀਂ ਸੀ ਸਮੁੰਦਰੀ ਰਸਤੇ ਤੋਂ ਇਲਾਵਾ।
ਗਿਰਤ ਰਾਏ ਤੈ ਸੇਤ ਬੰਧਾਵਾ ਸਭ ਕਬ ਕਟਕ ਪਾਰ ਤੋਂ ਲੰਘਾਵਾ।
ਜਦੋਂ ਸੀਤਾ ਨੂੰ ਰਾਵਣ ਲੈ ਗਿਆ, ਸ੍ਰੀ ਰਾਮ ਚੰਦਰ ਜੀ ਲੰਕਾ ਪਹੁੰਚਣਾ ਚਾਹੁੰਦੇ ਸਨ, ਉਹਨਾਂ ਨੇ ਸੁਗਰੀਵ ਔਰ ਹਨੂਮਾਨ ਨੂੰ ਆਪਣਾ ਮਿੱਤਰ ਬਣਾ ਲਿਆ ਸੀ ਔਰ ਬਾਂਦਰਾਂ ਦੀ ਸੈਨਾ ਯੁੱਧ ਲਈ ਤਿਆਰ ਹੋ ਚੁੱਕੀ ਸੀ। ਲੰਕਾ ਪਹੁੰਚਣ ਦੀ ਸਮੱਸਿਆ ਸੀ ਕਿ ਪਾਣੀ ਚੋਂ ਕਿਵੇਂ ਲੰਘਿਆ ਜਾਵੇ, ਸਮੁੰਦਰ ਚੋਂ ਕਿਵੇਂ ਲੰਘਿਆ ਜਾਵੇ, ਬਾਂਦਰਾਂ ਦੀ ਸੈਨਾ ਬਹੁਤ ਸੀ। ਸ੍ਰੀ ਰਾਮ ਚੰਦਰ ਜੀ ਨੇ ਫਿਰ ਸਮੁੰਦਰ ਦੇ ਉੱਤੇ ਪੁਲ ਬੰਨਿਆ। ਸਮੁੰਦਰ ਤੇ ਪੁਲ ਬੰਨਣ ਵਾਸਤੇ ਵੱਡੇ ਵੱਡੇ ਪਹਾੜ ਲਿਆ ਕੇ ਸਮੁੰਦਰ ਚ ਸੁੱਟੇ।
ਸਭ ਕਪ ਕਟਕ ਪਾਰ ਲੰਘਾਵਾ।
ਔਰ ਬਾਂਦਰਾਂ ਦੀ ਸੈਨਾ ਬੜੀ ਭਾਰੀ ਸੈਨਾ ਪਾਰ ਲੰਘਾਣਾ ਕੀਤੀ।
ਹੈ ਅਵਲੋਕਨ ਲਾਲ ਸਮੋਹੇ ਕਿਰਪਾ ਧਾਰ ਦਿਖਰਾਵੋ ਓਏ।
ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਮੇਰੀ ਇੱਛਾ ਹੈ ਕਿ ਉਹ ਸ੍ਰੀ ਲੰਕਾ ਦਾ ਇਲਾਕਾ ਵੀ ਦੇਖਣਾ ਚਾਹੀਦਾ, ਆਪ ਜੀ ਕਿਰਪਾ ਕਰਕੇ ਮੈਨੂੰ ਉਹਦੇ ਦਰਸ਼ਨ ਕਰਾਓ।
ਸੁਣ ਕੇ ਬੋਲੇ ਪਰਮ ਕਿਰਪਾਲਾ ਤੁਮਰਾ ਕਹੋ ਕਰੋ ਹੋ ਕਹੋ ਕਰੋ ਹੋ ਬਾਲਾ।
ਮਹਾਰਾਜ ਕਹਿਣ ਲੱਗੇ, ਭਾਈ ਬਾਲਾ ਜੀ ਅਸੀਂ ਤੁਹਾਡਾ ਆਖਾ ਨਹੀਂ ਮੋੜ ਸਕਦੇ, ਜੇ ਤੁਹਾਨੂੰ ਲੰਕਾ ਵੇਖਣ ਦੀ ਇੱਛਾ ਹੈ ਤਾਂ ਅਸੀਂ ਤੁਹਾਨੂੰ ਲੰਕਾ ਜਰੂਰ ਵਿਖਾਵਾਂਗੇ।
ਬਿਦਾ ਭੈ ਤਿੰਨ ਤੇ ਬਰਿਆਈ ਤਾਂ ਚਿੰਨ ਗਮਨ ਕੀਨ ਗਤ ਦਾਏ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਲਾਜਵਰਦ ਕੋਲੋਂ ਵਿਦਾਇਗੀ ਲਈ ਤੇ ਉਸੇ ਵੇਲੇ ਚਾਲਾ ਪਾ ਦਿੱਤਾ।
ਤੂਰਨ ਪਹੁੰਚੇ ਸਾਗਰ ਤੀਰੰਗ ਬੈਠ ਗਏ ਤੈ ਗੁਣੀ ਗਹੀ ਰੰਗ।
ਗੁਣਾਂ ਦੇ ਸਾਗਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਲਾਜਵਰਦ ਦੀ ਰਾਜਧਾਨੀ ਤੋਂ ਉਡਾਰੀ ਲਈ ਔਰ ਤਤਕਾਲ ਹੀ ਸਮੁੰਦਰ ਦੇ ਕੰਢੇ ਤੇ ਆ ਗਏ।
ਜੈ ਰਘਬੀਰ ਸੇਤ ਬੰਧਵਾਇਓ ਏਕ ਲਿੰਗ ਸ਼ਿਵ ਤਾਂ ਤੋ ਆਇਓ।
ਉਸ ਜਗ੍ਹਾ ਦਾ ਨਾਮ ਰਾਮੇਸ਼ਵਰ ਹੈ, ਰਾਮ ਸੇਤੂ ਰਾਮ ਜੀ ਦਾ ਬਣਾਇਆ ਹੋਇਆ ਪੁਲ, ਸਮੁੰਦਰ ਦੇ ਵਿੱਚ ਉਹਦੀਆਂ ਨਿਸ਼ਾਨੀਆਂ ਦਿਸਦੀਆਂ ਹਨ। ਕਹਿੰਦੇ ਪਹਾੜ ਵਿੱਚ ਪਏ ਹਨ, ਪਾਣੀ ਦੇ ਵਿੱਚ ਜਿਹੜੇ ਲੋਕ ਜਾਂਦੇ ਹਨ ਉਹ ਦੱਸਦੇ ਹਨ, ਬੜੇ ਬੜੇ ਵੱਡੇ ਪਹਾੜ ਡਿੱਗੇ ਪਏ ਹਨ। ਉਹ ਜਿਹੜਾ ਪੁਲ ਬੰਨਿਆ ਸੀ ਉਹਦੀਆਂ ਨਿਸ਼ਾਨੀਆਂ ਮੌਜੂਦ ਦੱਸੀਆਂ ਜਾਂਦੀਆਂ ਨੇ। ਕਹਿੰਦੇ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਜਿੱਥੇ ਇਹ ਪੁਲ ਬਣਾਇਆ ਸੀ ਰਾਮੇਸ਼ਵਰ ਦੇ ਸਥਾਨ ਤੇ ਇੱਕ ਸ਼ਿਵਲਿੰਗ ਦਾ ਪ੍ਰਾਚੀਨ ਸਥਾਨ ਵੀ ਮੌਜੂਦ ਹੈ।
ਤੇ ਬਿ ਲੋਕ ਬੋਲਿਓ ਮਰਦਾਨਾ ਕਿਸ ਪ੍ਰਕਾਰ ਸ਼ਿਵਲਿੰਗ ਸਥਾਨਾ।
ਭਾਈ ਮਰਦਾਨੇ ਨੇ ਉਹ ਸ਼ਿਵਲਿੰਗ ਦੇ ਦਰਸ਼ਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੁੱਛਣਾ ਕੀਤਾ, ਮਹਾਰਾਜ ਇਹ ਸ਼ਿਵਲਿੰਗ ਕੈਸਾ ਹੈ,
ਕਿਨੇ ਇਹ ਅਸਥਾਪਨ ਕੀਨੋ ਮਹਾ ਮਹਾਤਮ ਪੂਜਨ ਦੀਨੋ।
ਇਹ ਸ਼ਿਵਲਿੰਗ ਕਿਸ ਨੇ ਸਥਾਪਿਤ ਕੀਤਾ, ਇਹਦਾ ਬਹੁਤ ਮਹੱਤਵ ਹੈ, ਜਿਹੜੇ ਦੁਨੀਆਂ ਦੂਰ ਦੂਰ ਤੋਂ ਇਸ ਸ਼ਿਵਲਿੰਗ ਦੇ ਦਰਸ਼ਨ ਕਰਨ ਆਉਂਦੀ ਹੈ।
ਸਰਦ ਸੁਣਾਵੋ ਮੁਝੇ ਪ੍ਰਸੰਗਾ ਭੂਤ ਭਵਿੱਖ ਲਖੋ ਸਰਬੰਗਾ।
ਮੈਨੂੰ ਸਾਰੀ ਹਿਸਟਰੀ ਸਾਰਾ ਇਤਿਹਾਸ ਮਹਾਰਾਜ ਸੁਣਾਓ, ਕਿਉਂਕਿ ਆਪ ਜੀ ਨੂੰ ਭੂਤ ਕਾਲ ਦਾ ਵੀ ਪਤਾ ਹੈ ਤੇ ਭਵਿੱਖ ਕਾਲ ਦਾ ਵੀ ਪਤਾ ਹੈ, ਤਿੰਨੇ ਕਾਲਾਂ ਦੇ ਤੁਸੀਂ ਗਿਆਤਾ ਹੋ।
ਦੁਏਰਾ ਸ੍ਰੀ ਨਾਨਕ ਬੋਲੇ ਬਚਨ سن مردانے گات
بھائی مردانے دی بینتی سن کے ست گرو نانک دیو جی کہن لگے بھائی مردانہ جی جو تسی پوچھیا ہے او دی کتھا سنو
رام چندر آئے آن باندر دل لے سات
اے جو استھان ہے ایتھے بھگوان سری رام چندر جی باندراں دی سینا نال لے کے آئے سن
قدت بلوک تیرے دے بچارا کس کے جاویں کے بد پارا
سری رام چندر جی باندراں دا دل لے کے جدوں سمندر دے کنڈے تے کھلو گئے سامنے وشال ساگر دیاں لہراں سینکڑے میل پانی 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 بھگوان سری رام چندر جی وچار کیتی کہ کس طریقے نال سمندر تو پار لنگیے
سب مل کیو بندھاو سیتا مان لین ات رگو کل کیتا
سری رام چندر جی نو سارے نے صلاح دیتی کہ مہاراج پانی تو پار لنگن دا طریقہ تا پل ہی ہوندا ہے اتوں تک پل بنیا جاوے لنکا تک تا اے فوجاں پار لنگ سکدیاں نے اور لنکا نو برباد کر سکدیاں نے ہور کوئی طریقہ ہے نہیں
پرتھمے شیو کی پوجا کینی پل باندھن پن آئس دینی
جیسے ساڈے دیش دا اے رواج ہے پراچین مہاپرشاں دی مریادا چلی آوندی ہے کوئی بھی شبھ کاریا تو پہلا اپنے اشٹ دی بھگتی اپاسنا کرنی چاہیے کیتا لوڑی ہے کام سو ہر پہ آکھی ہے کارج دے سوار ستگر سچ ساکھی ہے بھگوان سری رام چندر جی نے اپنے اشٹ دیو بھگوان شیو جی مہاراج دی اپاسنا کیتی کیونکہ ایسا بدھان ہے جو تین دیوتے ہن انہاں تیناں دیوتیاں چ ایک دوجی دا پرسپر ستکار بہت زیادہ ہے برہما وشنو شیو جی ترہ مورتی ہے وشنو ستو گنی برہما رجو گنی شیو جی تمو گنی ہیں کہندے شیو جی اور برہما نے بھگوان وشنو نو اپنا گرو بنا لیا کہ وشنو ساڈے گرو ہن گرو تو بنا گت نہیں نا ہوندی گرو دھارن کرنا شیو جی برہما واسطے بھی ضروری ہے کہ انہوں نے اپنا گرو بھگوان وشنو نو بنایا برہما نے اور شیو جی نے جدوں بھگوان وشنو نے دیکھا بھی دو دیوتے گرو والے بن گئے نے انہوں نے مینو گرو بنا لیا میں کینو گرو بناوا کیونکہ گرو اپنے تو ود شکتی شالی نو بنایا جاندا ہے اپنے تو گھٹ نو کوئی گرو نہیں بناندا بڑی وچار کر کے دیکھا بھی وشنو جی تو ود کے شکتی شالی کوئی نہیں ہے پر شیو جی مہاراج دی تپسیا وشنو تو بھی زیادہ ہے آکھو ستنام
سری واہ گرو
انہوں نے سوچ وچار کر کے بھگوان شیو جی نو اپنا گرو بنا لے انہوں دے چرنا چ نمسکار کیتی جویں سات سنگت جی عام شنکا کئی لوکاں نے کیتا ہونا ہے کہ گرو نانک صاحب دا گرو کون سی 1900 دے نیڑے تیڑے اج تو 125 سال پہلا انگریزاں دا راج ہندوستان وچ آیا سی جدوں ادوں انگریزاں نے سکھاں نوں ختم کرن لئی بڑیاں ہی چالاں چلیاں سن انہاں نے ایک شنکا یہ کھڑا کیتا سی کہ گرو نانک کا گرو کون تھا ہندی چ کتاب بھی لکھی گئی کئیاں نے کبیر صاحب نوں گرو نانک دا گرو سدھ کرن دی کوشش بھی کیتی کئیاں نے سنت رین نوں سدھ کرن دی کوشش کیتی پر اس ویلے ایک اداسین مہاتما سوامی ایشورانند جی بہت بڑے ودوان سن انہاں نے انہاں شنکا وادیاں نال ٹکر لے کے سدھ کیتا کہ گرو نانک دا گرو اکال پرخ پرمیشر شبد سروپ سی شبد گر پیرا ਗੈਰ ਗੰਭੀਰਾ ਬਿਨ ਸ਼ਬਦ ਹੈ ਜਗ ਬਹੁਰਾਨ। ਜਿਵੇਂ ਸਿੱਧਾਂ ਨੇ ਪੁੱਛਿਆ ਤੇਰਾ ਕੌਣ ਗੁਰੂ ਕਿਸਕਾ ਤੂੰ ਚੇਲਾ, ਮਹਾਰਾਜ ਨੇ ਜਵਾਬ ਦਿੱਤਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਫਿਰ ਉਹਨਾਂ ਸ਼ੰਕਾਵਾਦੀਆਂ ਨੇ ਸ਼ੰਕਾ ਕੀਤਾ ਕਿ ਉਹ ਜਿਹੜਾ ਸ਼ਬਦ ਆ ਉਹ ਤਾਂ ਸੂਕਸ਼ਮ ਹੈ, ਸਥੂਲ ਰੂਪ ਵਿੱਚ ਗੁਰੂ ਨਾਨਕ ਦਾ ਗੁਰੂ ਕੌਣ ਸੀ, ਗੁਰੂ ਨਾਨਕ ਨੇ ਕਿਸ ਨੂੰ ਮੱਥਾ ਟੇਕਿਆ। ਤਾਂ ਸਵਾਮੀ ਜੀ ਨੇ ਜਵਾਬ ਦਿੱਤਾ ਕਿ ਗੁਰੂ ਨਾਨਕ ਦੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਸਨ। ਗੁਰੂ ਨਾਨਕ ਦੇਵ ਜੀ ਨੇ ਕਿਸੇ ਅੱਗੇ ਸੀਸ ਨਹੀਂ ਝੁਕਾਇਆ, ਕੇਵਲ ਤੇ ਕੇਵਲ ਗੁਰੂ ਅੰਗਦ ਦੇਵ ਜੀ ਅੱਗੇ ਸੀਸ ਝੁਕਾਇਆ ਹੈ। ਆਖੋ ਸਤਨਾਮ ਸ੍ਰੀ। ਸਾਕਾਰ ਰੂਪ ਵਿੱਚ ਆਪੇ ਗੁਰ ਚੇਲਾ, ਆਪੇ ਗੁਰੂ ਚੇਲਾ ਹੈ ਆਪੇ, ਆਪੇ ਹਰ ਪ੍ਰਭ ਚੋਜ ਵਿਡਾਣੀ, ਆਪੇ ਗੁਰੂ ਬਣ ਗਏ ਆਪੇ ਚੇਲੇ ਬਣ ਗਏ। ਇਹ ਗੱਲ ਬੜੀ ਬਰੀਕ ਹੈ ਵੀ ਗੁਰੂ ਆਪ ਤੇ ਚੇਲਾ ਆਪ ਕਿਵੇਂ ਹੋ ਗਿਆ, ਕਿਉਂਕਿ ਜਿਹੜੀ ਜੋਤ ਗੁਰੂ ਵਿੱਚ ਹੁੰਦੀ ਹੈ ਆਤਮਾ ਉਹੀ ਚੇਲੇ ਚ ਵੀ ਹੁੰਦੀ ਹੈ। ਮਹਾਰਾਜ ਨੇ ਉਸ ਜੋਤ ਨੂੰ ਪਛਾਣ ਲਿਆ, ਸਰੀਰ ਦੇ ਬਗਰ ਨਹੀਂ ਲੱਗੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਬਣਾ ਕੇ ਮੱਥਾ ਟੇਕਿਆ, ਏਦਾਂ ਭਗਵਾਨ ਵਿਸ਼ਨੂੰ ਜੀ ਨੇ ਆਪਣੇ ਚੇਲੇ ਸ਼ਿਵ ਜੀ ਨੂੰ ਗੁਰੂ ਬਣਾ ਕੇ ਮੱਥਾ ਟੇਕਿਆ। ਹੁਣ ਵਿਸ਼ਨੂੰ ਜੀ ਦੇ ਚੇਲੇ ਸ਼ਿਵ ਜੀ ਹਨ, ਸ਼ਿਵ ਜੀ ਦੇ ਚੇਲੇ ਵਿਸ਼ਨੂੰ ਹਨ, ਪਰਸਪਰ ਇੱਕ ਦੂਜੀ ਦੇ ਚੇਲੇ ਗੁਰੂ ਹਨ ਦੋਵਾਂ। ਤੇ ਜਦੋਂ ਸ੍ਰੀ ਰਾਮ ਚੰਦਰ ਜੀ ਦੇ ਰੂਪ ਚ ਭਗਵਾਨ ਵਿਸ਼ਨੂੰ ਦਾ ਅਵਤਾਰ ਹੋਇਆ, ਹੁਣ ਭਗਵਾਨ ਰਾਮ ਚੰਦਰ ਨੇ ਵੀ ਤੇ ਆਪਣੇ ਇਸ਼ਟ ਦੀ ਉਪਾਸ਼ਨਾ ਕਰਨੀ ਸੀ, ਉਹਨਾਂ ਨੇ ਆਪਣੇ ਇਸ਼ਟ ਸ਼ਿਵ ਜੀ ਦੀ ਉਪਾਸ਼ਨਾ ਕੀਤੀ। ਲੰਕਾ ਜਾਣ ਵਾਲੇ ਸਮੇਂ, ਪੁਲ ਬੰਨਣ ਦੇ ਸਮੇਂ, ਪੁਲ ਦੀ ਆਰੰਭਤਾ ਦੀ ਅਰਦਾਸ ਸ਼ਿਵ ਜੀ ਮਹਾਰਾਜ ਦੇ ਚਰਨਾਂ ਚ ਕੀਤੀ।
ਕਾਜ ਕਰਨ ਤੇ ਜਿਉਨ ਅਗਾਰੇ ਗੁਰ ਪੂਜੈ ਵੈ ਪੁਰਖ ਸੁਖਾਰੇ।
ਇਹ ਕੁਦਰਤੀ ਨਿਯਮ ਹੈ, ਭਾਰਤ ਦੇ ਲੋਕਾਂ ਦੀ ਮਾਨਿਅਤਾ ਹੈ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਇਸ਼ਟ ਦੇਵ ਦੀ ਆਰਾਧਨਾ ਕਰ ਲਈ ਜਾਵੇ, ਆਪਣੇ ਗੁਰੂ ਪੀਰ ਨੂੰ ਮਨਾ ਲਿਆ ਜਾਵੇ, ਆਪਣੇ ਪ੍ਰਭੂ ਦੀ ਬੰਦਗੀ ਕੀਤੀ ਜਾਵੇ ਤਾਂ ਕੰਮ ਸੌਖਾ ਸਿਰੇ ਚੜ ਜਾਂਦਾ ਹੈ। ਹਾਂਜੀ।
ਤਬ ਕੋ ਇਹ ਸ਼ਿਵਲਿੰਗ ਸੁਹਾਵਾ ਰਗਬਰ ਕੀਨ ਸਥਾਪਨ ਭਾਵਾ।
ਸੋ ਸ੍ਰੀ ਰਾਮ ਚੰਦਰ ਜੀ ਨੇ ਪੁਲ ਬੰਨਣ ਦਾ ਜੋ ਬਹੁਤ ਵੱਡਾ ਕਾਰਜ ਸੀ, ਕੋਈ ਛੋਟਾ ਕੰਮ ਨਹੀਂ, ਪੁਲ ਬੰਨਣਾ ਸਾਧ ਸੰਗਤ ਜੀ ਸਮੁੰਦਰ ਦੇ ਉੱਤੇ, ਪੁਲ ਤਾਂ ਨਾਲੀ ਤੇ ਬੰਨਣਾ ਔਖਾ, ਆ ਦਰਿਆਵਾਂ ਤੇ ਪੁਲ ਬੰਨਦੀਆਂ ਨੇ ਸਰਕਾਰਾਂ, ਪੰਜ ਪੰਜ ਸੱਤ ਸੱਤ ਦਸ ਦਸ ਸਾਲ ਲੱਗ ਜਾਂਦੇ। ਸਮੁੰਦਰ ਤੇ ਪੁਲ ਅਜੇ ਤਾਈਂ ਕਿਸੇ ਕੋਲੋਂ ਬੱਝਿਆ ਕੋਈ ਨਹੀਂ, ਬੜਾ ਮੁਸ਼ਕਲ ਹੈ ਸਮੁੰਦਰ ਤੇ ਪੁਲ ਬੰਨਣਾ। ਫਿਰ ਉਹ ਸਮੁੰਦਰ ਆਮ ਸਮੁੰਦਰ ਨਹੀਂ ਸੀ, 400-500 ਕੋਹ ਦਾ ਪੈਂਡਾ ਸੀ। ਕੋਹ ਦਾ ਪੈਂਡਾ ਲਾ ਕੇ ਆਪਾਂ ਦੇਖੀਏ ਤੇ 1000 ਕਿਲੋਮੀਟਰ ਤੋਂ ਜ਼ਿਆਦਾ ਬਣ ਜਾ, ਐਡਾ ਵੱਡਾ ਪੁਲ ਬੰਨਣਾ ਸੀ, ਬੜੀ ਸਮੱਸਿਆ ਸੀ। ਤੋ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਕੰਮ ਕਰਨ ਤੋਂ ਪਹਿਲਾਂ ਆਪਣੇ ਗੁਰੂ ਸਵਾਮੀ ਭਗਵਾਨ ਸ਼ਿਵ ਜੀ ਦੀ ਉਪਾਸ਼ਨਾ ਕਰਨ ਲਈ ਸ਼ਿਵਲਿੰਗ ਤਿਆਰ ਕਰਾ ਕੇ ਸ਼ਿਵਲਿੰਗ ਦੀ ਉਪਾਸ਼ਨਾ ਕੀਤੀ, ਅਰਦਾਸ ਕੀਤੀ।
ਪਾਹਨ ਪਰ ਲਿਖ ਕਰ ਨਿਜ ਨਾਮੂ ਸੇਤ ਬਾਂਧ ਲੀਨੋ ਅਬਰਾਮੂ।
ਤੇ ਫਿਰ ਪੱਥਰਾਂ ਤੇ ਸ੍ਰੀ ਰਾਮ ਸ੍ਰੀ ਰਾਮ ਲਿਖ ਕੇ ਪੱਥਰਾਂ ਨੂੰ ਪਾਣੀ ਚ ਸਿੱਟਿਆ, ਔਰ ਉਹ ਪੱਥਰ ਪਾਣੀ ਤੇ ਤਰਦੇ ਗਏ, ਇੱਕ ਦੂਜੀ ਨਾਲ ਜੁੜਦੇ ਗਏ, ਤੇ ਨਾਮ ਦੀ ਮਹਿਮਾ ਨਾਲ, ਨਾਮ ਦੀ ਸ਼ਕਤੀ ਨਾਲ ਸ੍ਰੀ ਰਾਮ ਚੰਦਰ ਜੀ ਨੇ ਬਹੁਤ ਵੱਡਾ ਕਾਰਜ ਕਰ ਦਿੱਤਾ ਪੁਲ ਬੰਨਣ ਦਾ।
ਮਰਦਾ ਨਾ ਕਹਿ ਪਾਸਨ ਦਿਓ ਕਿਉਂ ਰਗਬੀਰ ਕੀਨ ਕ੍ਰਿਤਿਓ।
ਭਗਵਾਨ ਸ੍ਰੀ ਰਾਮ ਚੰਦਰ ਜੀ ਮਹਾਰਾਜ ਦੀ ਕਥਾ ਸੁਣਦੇ ਹੋਏ ਭਾਈ ਮਰਦਾਨਾ ਜੀ ਇੱਕ ਸੰਦੇਹ ਕਰਦੇ, ਸ਼ੰਕਾ ਕਰਦੇ, ਹੇ ਮਹਾਰਾਜ ਮੇਰੇ ਮਨ ਵਿੱਚ ਇਹ ਸੰਸਾ ਪੈਦਾ ਹੋਇਆ ਕਿ ਸ੍ਰੀ ਰਾਮ ਚੰਦਰ ਜੀ ਮਹਾਰਾਜ ਨੇ ਐਸਾ ਕਿਉਂ ਕੀਤਾ।
ਸਰਬ ਪੰਥ ਸਮਰੱਥ ਗੁਸਾਈ आप होते ठांडे जे थाई।
भगवान श्री राम चंद्र जी आप भगवान सन। मरदाना पुछदा साध संगत जी बहुतिया शंके फुरदे है। कल भी एक प्रेमी वीर अजीबो गरीब ही शंके करन लग पिया, पर शंका करन दा निवारण कराण वास्ते साध संगत जी किते बैठ के बचन करीदा है। राह जांदी इवगामी इट नहीं मारी दी हुंदी, फिर ज्ञान लेना होवे ना अपना ज्ञान छड़ना पैंदा है। ते जे अपना ही रखना है तां फिर दूजे तो पुछण दी लोड़ कोई नहीं हुंदी। इस करके भाई मरदाना जी ने हाथ जोड़ के महाराज नूं बेनती कीती, सच्चे पातशाह आप समर्थ हो मेरे शंके दी निर्वृत्ति कर सकदे हो, किरपा करो। मेरा ये शंका है कि सच्चे पातशाह श्री रामचंद्र जी महाराज बहुत उच्चे महापुरुष सन, अवतार सन, सर्व कला समर्थ, ठंडे होते आप ते थाई, आप उत्थे खड़े सन। जदों आप भगवान खड़े सन,
क्यों ते शिव अब खेकन कीना एक संसै मुझे परबीना।
फिर उन्होंने शिव जी की पूजा क्यों की थी? ये आप समर्थ सन, शिव जी की पूजा करन दा क्या कारण सी?
अपनो लेकर नाम बहोरी तारे पान रखे जोरे।
और शिव जी की उपासना करके अरदास करके जदों पत्थर सुटे तां उन्होंने अपना नाम लिख दिता। उन्होंने पत्थरां ते शिव का नाम क्यों नहीं लिखिया, अपना नाम क्यों लिखिया? पत्थर इस तरीके नाल क्यों तारे?
इस प्रकार क्यों कीन प्रयासा और संसे दे दियो बिनाचा।
ऐसा प्रयास श्री रामचंद्र जी ने क्यों कीता? ए मेरे मन दा संसे दूर करो।
वै बलहीने यो मन आई अपर अलंब पाए कर जाई।
वै बल ही ने इओ बन आई, जे आप जी दे विच बल ना हुंदा, आप रामचंद्र जी भगवान ना हुंदे, शक्तिवान ना हुंदे, तां जरूर एदां करदे। पर उन्हां ने अपने आप शक्तिशाली होंदिया भी श्री भगवान शिव जी महाराज की उपासना क्यों कीती?
सुन कर कृपा निधान बखाना उत्तर सुनो कान मरदाना।
ये सुन के भाई मरदाने का प्रश्न सुन के गुरु नानक साहब कहिंदे, भाई तेरी गल सी समझ ली है, हुण तेरी गल दा तेरे प्रश्न दा उत्तर दिने आ। सुन,
भगत नाम की बड़ बड़े आई सुर नर सब मैं आप रखाए।
कि श्री रामचंद्र जी समर्थ सन, इहदे च कोई शंसा नहीं है। सब दुनिया जानदी है कि वह भगवान दे अवतार सन, दुष्टां नूं मारन लई, जालमां दा नाश करन लई उहनां दी ड्यूटी अकाल पुरख वल्लों लगी सी। जो परमेश्वर ने उहनां नूं कला दे के ताकत दे के अपने विच्चों अपने खजाने विच्चों भेजिया सी, और समर्थ सन। समर्था उहदे कोल ही होंदी जिहनूं अकाल पुरख ने दित्ती होवे। पर श्री रामचंद्र जी ने अपनी महिमा नहीं कराई, उन्होंने नाम की महिमा कराई। भगत नाम की बड़ बड़ियाई, वह लोगों नूं अपनी पूजा कराण नहीं आए, क्योंकि महापुरश कदी भी अपनी पूजा नहीं कराते। जे होण महापुरश, जे पखंडी होण तां जी रज रज के कराते हैं। पखंडियां दी गल होर है, जेडे असल महापुरश ने वह कदी भी अपनी पूजा नहीं कराते। धन गुरु गोबिंद सिंह साहब भी तो कहते, जो हमको परमेश्वर उचर है ते सब नरक कुंड में, मोको दास तमन का जानो या मैं भेद न रंच पछान। मैं हूं परम पुरख को दासा देखण आयो है तो परमेश्वर ही, पर कहिंदे मैनूं परमेश्वर ना किया जे। देखो साध संगत जी किड्डी वड्डी रमज आए दे विच। श्री रामचंद्र जी दसना चाहते सन वी शरीर की पूजा ना कराओ, भगती कराओ, नाम की महिमा दसो।
सब भगतन मैं शंभू महाना आठों जाम त ਕਰ ਹੈ ਔਰ ਧਿਆਨਾ।
ਸ੍ਰੀ ਰਾਮ ਚੰਦਰ ਭਗਵਾਨ ਹਨ ਤੇ ਸ਼ਿਵ ਜੀ ਮਹਾਰਾਜ ਭਗਤ ਹਨ। ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਗੱਲਾਂ ਸਾਧ ਸੰਗਤ ਜੀ ਇਕਦਮ ਸਮਝ ਆਉਣ ਵਾਲੀਆਂ ਨਹੀਂ ਹਨ, ਕਿਉਂਕਿ ਸਾਡੀ ਬਿਰਤੀ ਵਿਸ਼ੇ ਵਿਕਾਰੀ ਹੋ ਚੁੱਕੀ ਹੈ, ਬਾਹਰਮੁਖੀ ਹੋ ਚੁੱਕੀ ਹੈ। ਇਹ ਨਾਮ ਜਪਣ ਵਾਲਿਆਂ ਦਾ ਅਧਿਆਤਮਕ ਮਹਾਂਪੁਰਸ਼ਾਂ ਦਾ ਵਿਸ਼ਾ ਹੈ। ਔਰ ਜਿਹੜਾ ਪ੍ਰਾਚੀਨ ਇਤਿਹਾਸ ਹੈ ਪੁਰਾਣਾਂ ਵਿੱਚ ਲਿਖਿਆ ਹੋਇਆ, ਉਹ ਵੀ ਭਗਤੀ ਵਾਲਾ ਹੀ ਸੁਣ ਸਕਦਾ। ਪੁਰਾਣਾਂ ਵਿੱਚ ਨਾਲ ਗੱਲ ਲਿਖੀ ਹੋਈ ਹੈ ਕਿ ਪੁਰਾਣਾਂ ਦੀ ਕਥਾ ਹਰ ਇੱਕ ਬੰਦੇ ਨੂੰ ਨਾ ਸੁਣਾਈ ਜਾਵੇ, ਜਿਹੜਾ ਅਧਿਕਾਰੀ ਹੈ ਉਹਨੂੰ ਹੀ ਸੁਣਾਈ ਜਾਵੇ। ਅਧਿਕਾਰੀ ਕੌਣ ਹੁੰਦਾ ਹੈ? ਆਸਤਕ, ਸ਼ਰਧਾਵਾਨ ਭਗਤ ਜਨ। ਨਾਸਤਕ ਅਧਿਕਾਰੀ ਨਹੀਂ ਹੈ। ਮਹਾਰਾਜ ਬਾਣੀ ਚ ਵੀ ਲਿਖਦੇ ਹੈ, ਰਾਮ 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 ਰਮੇ ਰਮ ਰਹੀ ਹੈ, ਸਾਕਤ ਸਿਓ ਭੂਲ ਨਹੀਂ ਕਹੀ ਹੈ। ਸਾਕਤ ਆ ਤਾਂ ਜਾਂਦੇ ਨੇ ਗੁਰਦੁਆਰੇ ਵਿੱਚ, ਮਹਾਰਾਜ ਉਹਨਾਂ ਬਾਰੇ ਲਿਖਦੇ ਨੇ, ਸਾਕਤ ਆਏ ਬਹਿ ਗੁਰਿਆਗੇ, ਮਨ ਖੋਟੇ ਕੂੜ ਕੁੜਿਆਰੇ, ਜਾਂ ਗੁਰ ਕਹਿ ਉੱਠੋ ਮੇਰੇ ਭਾਈ। ਉਹਨਾਂ ਨੂੰ ਗੁਰੂ ਉਠਾਉਣ ਦੀ ਕੋਸ਼ਿਸ਼ ਕਰਦਾ, ਬਹਿ ਜਾਏ ਘੁਸਰ ਬਗਲਾਰੇ, ਘੁਸਰ ਕੇ ਬਹਿ ਜਾਣਗੇ, ਸਿਰ ਨੀਵਾਂ ਕਰ ਲੈਣਗੇ। ਉਹਨਾਂ ਬਾਰੇ ਭਗਤ ਕਬੀਰ ਜੀ ਕਹਿੰਦੇ, ਉਹਨਾਂ ਨੂੰ ਨੀ ਕਥਾ ਸੁਣਾਉਣੀ, ਉਹਨਾਂ ਨੂੰ ਬਾਣੀ ਨਾ ਸੁਣਾਓ, ਉਹਨਾਂ ਨੂੰ ਕਥਾ ਨਾ ਸੁਣਾਓ। ਸਾਕਤ ਸਿਓ ਭੂਲ ਨੈ ਕਹੀ ਹੈ, ਕਊਆ ਕਹਾਂ ਕਪੂਰ ਚੜਾਏ। ਕਿੰਨਾ ਕੀਮਤੀ ਮੁਸ਼ਕ ਕਪੂਰ ਤੁਸੀਂ ਕਊਏ ਨੂੰ ਚੜਾਓਗੇ, ਉਹ ਲੈ ਲਵੇਗਾ, ਅੰਗੀਕਾਰ ਕਰੇਗਾ? ਨਹੀਂ, ਉਹ ਤਾਂ ਬਿਸ਼ਟਾ ਦੇ ਵਿੱਚ, ਵਿੱਠਾਂ ਦੇ ਵਿੱਚ, ਗੰਦਗੀ ਦੇ ਵਿੱਚ ਠੂੰਗੇ ਮਾਰੇਗਾ, ਉਹਨੂੰ ਕਪੂਰ ਨਾਲ ਮਤਲਬ ਨਹੀਂ। ਕਾਉਂ ਕਪੂਰ ਨਾ ਚੱਖਈ, ਦੁਰਗੰਧ ਸੁਖਾਵੈ। ਕਊਆ ਕਹਾਂ ਕਪੂਰ ਚੜਾਏ, ਕਹਿ ਬਿਸ਼ੀਅਰ ਕੋ ਦੁੱਧ ਪਿਆਏ। ਸੱਪ ਨੂੰ ਦੁੱਧ ਪਿਆਉਣ ਨਾਲ ਕੋਈ ਉਹਦਾ ਜ਼ਹਿਰ ਮਰ ਜਾਏਗਾ? ਨਹੀਂ ਮਰੇਗਾ। ਸਾਕਤ ਨੂੰ ਕਥਾ ਸੁਣਾਈ ਜਾਓ, ਚਾਰ ਵੇਦ ਸੁਣਾ ਦਿਓ, ਸਾਰਾ ਗੁਰੂ ਗ੍ਰੰਥ ਸਾਹਿਬ ਸੁਣਾ ਦਿਓ, ਪੱਥਰ ਤੇ ਕੋਈ ਅਸਰ ਨਹੀਂ। ਇਸ ਕਰਕੇ ਪੁਰਾਣਾਂ ਵਿੱਚ ਅਧਿਕਾਰੀ ਦਾ ਨਿਰਣਾ, ਸਾਰੇ ਪ੍ਰਾਚੀਨ ਗ੍ਰੰਥਾਂ ਚ ਪ੍ਰਯੋਜਨ ਸੰਬੰਧ ਵਿਸ਼ੇ ਔਰ ਅਧਿਕਾਰੀ ਦਾ ਇਹ ਲਿਖਿਆ ਹੋਇਆ ਹੈ, ਜਿਸ ਨੂੰ ਸਾਧ ਸੰਗਤ ਜੀ ਅਨੁਬੰਧ ਕਹਿੰਦੇ ਨੇ। ਗ੍ਰੰਥ ਦੇ ਚਾਰ ਅਨੁਬੰਧ ਹਨ, ਵਿਸ਼ਾ ਕੀ ਹੈ, ਗ੍ਰੰਥ ਦਾ ਅਧਿਕਾਰੀ ਕੀ ਹੈ, ਗ੍ਰੰਥ ਦੇ ਲਿਖਣ ਦਾ ਪ੍ਰਯੋਜਨ ਕੀ ਹੈ, ਤੇ ਗ੍ਰੰਥ ਦਾ ਵਿਸ਼ੇ ਨਾਲ, ਅਧਿਕਾਰੀ ਨਾਲ, ਪ੍ਰਯੋਜਨ ਨਾਲ ਸੰਬੰਧ ਕੀ ਹੈ। ਇਹ ਚਾਰ ਚੀਜ਼ਾਂ ਨੇ, ਜੇ ਨਹੀਂ ਸਮਝ ਆਉਂਦੀਆਂ ਤੇ ਗ੍ਰੰਥ ਦੀ ਸਮਝ ਨਹੀਂ ਆਉਂਦੀ। ਨਹਿ ਅਨੁਬੰਧ ਪਛਾਨੈ ਜੋ ਲੋ, ਹੋਵੈ ਨਾ ਪ੍ਰਵਿਰਤੇ ਸੁਗਰ ਨਰ ਤੋ ਲੋ। ਜਿਹੜੇ ਗ੍ਰੰਥ ਦਾ ਸਾਨੂੰ ਸਬਜੈਕਟ ਹੀ ਨਹੀਂ ਪਤਾ, ਅਸੀਂ ਉਹਨੂੰ ਕਿਉਂ ਪੜਾਂਗੇ? ਚੁੱਕ ਕੇ ਰੱਖ ਦਿਆਂਗੇ। ਜੇ ਪਤਾ ਹੋਏਗਾ ਵੀ ਇਹਦੇ ਚ ਆਹ ਗੱਲ ਲਿਖੀ ਹੈ, ਧਿਆਨ ਨਾਲ ਪੜਾਂਗੇ। ਤੋ ਗ੍ਰੰਥਾਂ ਦਾ ਇਹ ਨਿਯਮ ਹੈ, ਕਥਾ ਦਾ ਵੀ ਇਹ ਨਿਯਮ ਹੈ। ਸ੍ਰੀ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ, ਸ੍ਰੀ ਰਾਮ ਚੰਦਰ ਜੀ ਬਹੁਤ ਉੱਚੇ ਸਨ, ਭਗਤ ਪਿਆਰੇ ਰੱਬ ਨੂੰ, ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਰ ਜੀ ਆਪਣਾ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਪਰਮੇਸ਼ਰ ਆਪਣੇ ਭਗਤਾਂ ਦੀ ਵਡਿਆਈ ਕਰਾਉਂਦਾ ਕਿ ਨਹੀਂ ਕਰਾਉਂਦਾ? ਕਹਿੰਦੇ ਕਰਾਉਂਦਾ। ਜਿਹੜੇ ਭਗਤਾਂ ਵਿੱਚੋਂ ਸ੍ਰੇਸ਼ਟ ਭਗਤ ਹਨ, ਜਿਨ੍ਹਾਂ ਦੀ ਸਭ ਤੋਂ ਵੱਡੀ ਸਮਾਧੀ ਹੈ, ਅਖੰਡ ਸਮਾਧੀ ਹੈ, ਉਹ ਭਗਵਾਨ ਸ਼ਿਵ ਜੀ ਹਨ। ਆਖੋ ਸ੍ਰੀ ਵਾਹਿਗੁਰੂ। ਜਿਨ੍ਹਾਂ ਦੀ ਸਮਾਧੀ ਯੁੱਗਾਂ ਤੱਕ ਲੱਗੀ ਰਹਿੰਦੀ, ਕਰੋੜਾਂ ਯੁੱਗ ਬੀਤ ਜਾਂਦੇ ਹੈ, ਅੱਖਾਂ ਹੀ ਨਹੀਂ ਖੁੱਲਦੀਆਂ। ਸਭ ਤੋਂ ਵੱਡਾ ਅਕਾਲ ਪੁਰਖ ਦਾ ਭਗਤ ਜੇ ਹੈ,
ਬਿਸ਼ਨ ਸਤੋ ਗੁਣ ਉਜਲ ਰੰਗਾ, ਕਰਤ ਧਿਆਨ ਸਿਤ ਪਾਤਰ ਬੰਗਾ।
ਔਰ ਉਹ ਸ਼ਿਵ ਜੀ ਹੈ, ਜਿਹੜਾ ਵਿਸ਼ਨੂੰ ਹੈ, ਇਹ ਸਤੋਗੁਣੀ ਹੈ, ਇਹ ਉਜਲ ਹੈ। ਸ਼ਿਵ ਜੀ ਤਮੋ ਗੁਣੀ ਹੈ, ਉਹ ਤਾਮਸੀ ਬਿਰਤੀ ਗਲ ਚ ਸੱਪ ਲਪੇਟੇ ਹੋਏ ਹੈ, ਅੱਕ ਧਤੂਰਾ ਖਾਵਣਾ ਰਾਤੀ ਵਾਸਾ ਮੜੀ ਮਸਾਣੇ, ਮੜੀਆਂ ਮਸਾਣਾ ਚ ਰਹਿਣਾ, ਅੱਕ ਧਤੂਰਾ ਖਾਣਾ, اور سپ وغیرہ گل جپائی رکھنے، کمر کسا بھی سپاں دا ہی لانا، ہاتھ وچ ترسول فڑیا ہے، کال دا روپ ہے، سر تے جٹا ہے، ایسا سروپ تمو گنی سروپ ہے، وشنو دا ستو گنی اجل سروپ ہے۔
تم گن شیام سو شیو بکھے آتی، وشن تیان کر ہی دن راتے۔
جڑے شیو جی مہاراج او تمو گنی ہیں، پر تیان وشنو جی دا کر دے ہیں، اٹھے پیر او ستو گنی سروپ دا بھگوان وشنو جی دا ہی چنتن کر دے۔ ساتھ سنگت جی، برہما وشنو شیو جی بھی کئیاں نو بہت چب دے ہیں، پر واسطو وچ جو او سمجھی بیٹھے او نہیں، اے برہما وشنو شیو جی ساڈے اندر ہی ہیں، پر ویکھن واسطے اکھ چاہی دی ہے۔ ایک مائی جگت ویائی، تین چیلے پروان، ایک سنساری ایک پنڈاری، ایک لائے دیبان، اکھاں وچ تے پڑدا پیا ہویا ہے وشے وکاراں دا، سرما گیان دا پانا پینا، پھر اندروں دسنے نے ستو گن تمو گن رجو گن ساڈے اندر، کیویں برہما وشنو شیو جی رہندے نے۔ مہاراج سچے پاتشاہ کرپا کرن تے گل بن سکدی ہے، کتھا کہانیاں سنن نال نہیں، جپ تپ کر کے گرو کرپا لینی تے کرپا نال کواٹ کھول دے ہے، کھلڑے کپاٹ نانک ستگر پیٹ تے۔ کہندے بھگوان وشنو ستو گنی سروپ ہن تے تامسی برتی والے بھگوان شیو جی ہن، شیو جی بھگتاں جو سرومنی بھگت دھیانی ہن، دھیان لاندے ہن وشنو جی دا۔
ان میں بھید نرنچک جانو، دوے سروپ اک جوت پچانو۔
آخو ستنام، انہاں وچ فرق کوئی نہیں، جوت اکو ہی ہے، شریر دو دو نظر آندے، جویں مہاراج دسم گرنتھ وچ بھی لکھیا ہے، کلگیتر پاتشاہ 24 اوتاراں دی ارمبتا وچ ہی بچن کہہ گئے، کہندے برہم بشن میں بھید نہ لئی ہے، برہما بشنو شیو جی چ فرق نہیں سمجھنا، برہم بشن میں بھید نہ لئی ہے، ساستر سمرت پیتر ایم کہی ہے، اکو ہی ہے، گنا کر کے وکھرے وکھرے ہیں، واسطو جوت اکال پورکھ دی برت رہی ساریاں وچ، بھید نہ سمجھو، جے بھید سمجھو گے بھید وادیاں دا تا ساتھ سنگت دی نرکاں وچ واسا ہونا ہی ہونا، بھید وادی ہون بھی نرک وچ، بھید وادی اگے بھی نرک وچ، جنہاں دی مکتی ہونی ہے ابھیدیاں دی ہونی ہے، جیوں جل میں جل آئے کھٹانا تیوں جوتی سنگ جو، بھید تے اسی مٹاندے نہیں، بھید درشٹی تا جاندی نہیں، پھر مکتی کتھوں ہونی ہے۔ مہاراج کہندے بھائی بھید وادی نہ بنو، ایک سروپ کر کے جانو۔
اب سن نام لکھیو جیوں کہوں تیرے اور کا سنسا دو۔
سو بھگوان جی دا، شیو جی دا، بھگوان شری رام چندر جی نے واہن کیتا، پوجن کیتا، اپنے بھگت دی پوجا کیتی ہے، بھگت نو اشٹ بنایا ہے، جیسے بانی وچ لکھیا میری باندھی بھگت چھڑاوے، باندھا بھگت نہ چھوٹے موہ، ایک سمے موکو گئے بند ہے توفن موپے جواب نہ ہوئے، بھگوان نالوں بھگت وڈا کر کے وکھا دیتا ہے۔ سری گرو نانک صاحب جی نے گرو نالوں سکھ نو وڈا کر کے وکھا دیتا، دسم پاتشاہ جی نے گرو نالوں پنجاں پیاریاں نو وڈا رتبہ دے کے انہوں دا حکم منیا ہے۔ ساتھ سنگت جی، اے آپے گرو چیلا دی گل اجے اپاں نوں کوئی نہیں سمجھ آئی، پڑھ چھڑ دیاں واؤ واؤ گوبند سنگھ آپے گرچیلا، پربھات فیریاں وچ بھی، نگر کیرتنا وچ بھی، گردواریاں وچ بھی پڑھ دے تاں ہاں، پر ایتھے ساڈی اجے برتی پہنچی کوئی نہیں بھی آپے گرچیلا کیویں ہے، یہ پڑھدا اتریا نہیں، گرو کرپا نال ہی اترے گا۔ سو کہہ رہے نے جو تو پوچھیا بھی نام کیوں لکھیا، وہ بھی دس دے۔ ہاں
روپ دیکھ ادھرے ہیں تھوڑے، جبت نام کو ترے کروڑے۔
مردانیا، بھگوان شری رام چندر جی دا جا جنے بھی مہا پرش اوتار ہوئے نے، انہاں دا درشن کر کے تھوڑیاں دا ادھار ہویا، جنہاں نے درشن کیتے انہاں دا ادھار ہویا، کوئی شک نہیں، ਪਰ ਉਹਨਾਂ ਦੀ ਗਿਣਤੀ ਘੱਟ ਹੈ, ਉਹ 10% 20% ਹੋਣੇ ਨੇ। ਨਾਮ ਜਪਣ ਨਾਲ ਅਸੀਂ 90% ਤਰੇ ਨੇ। ਨਾਮ ਜਪਤ ਕਈ ਲੱਖ ਕਰੋੜੇ ਲੱਖਾਂ ਕਰੋੜਾਂ ਹੀ ਤਰ ਗਏ ਨਾਮ ਨਾਲ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਇਸ ਧਰਤੀ ਤੇ 69-70 ਸਾਲ ਹੋਏ। 69-70 ਸਾਲ ਦੇ ਪੀਰੀਅਡ ਵਿੱਚ ਜਿਹੜੇ ਬੰਦੇ ਸਨ ਉਹ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਸਕੇ। 12 ਸਾਲ ਗੁਰਤਾ ਗੱਦੀ ਤੇ ਗੁਰੂ ਅੰਗਦ ਦੇਵ ਜੀ ਰਹੇ। 12 ਸਾਲ ਦੇ ਸਮੇਂ ਵਿੱਚ ਜਿਹੜੇ ਲੋਕ ਗੁਰਸਿੱਖਾਂ ਨੇ ਦਰਸ਼ਨ ਕੀਤੇ ਉਹ ਤਰ ਗਏ। 22 ਸਾਲ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਰਹੇ, ਜਿਨ੍ਹਾਂ ਨੇ ਦਰਸ਼ਨ ਕੀਤੇ ਤਰ ਗਏ। 7 ਸਾਲ ਗੁਰੂ ਰਾਮਦਾਸ ਜੀ ਗੱਦੀ ਤੇ ਰਹੇ, ਜਿਨ੍ਹਾਂ ਨੇ ਦਰਸ਼ਨ ਕੀਤੇ ਤਰ ਗਏ। ਗੁਰੂ ਅਰਜਨ ਦੇਵ ਜੀ 25 ਸਾਲ ਪੂਰੇ ਗੱਦੀ ਤੇ ਰਹੇ, ਜਿਨ੍ਹਾਂ ਦਰਸ਼ਨ ਕੀਤੇ ਤਰ ਗਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲਗਭਗ 38 ਸਾਲ ਗੁਰਤਾ ਗੱਦੀ ਤੇ ਰਹੇ, ਸੰਗਤਾਂ ਤਰ ਗਈਆਂ। ਗੁਰੂ ਹਰਰਾਇ ਸਾਹਿਬ ਜੀ 17 ਸਾਲ ਰਹੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ 3 ਸਾਲ ਰਹੇ। ਗੁਰੂ ਤੇਗ ਬਹਾਦਰ ਸਾਹਿਬ ਜੀ 11 ਸਾਲ ਰਹੇ। ਕਲਗੀਧਰ ਜੀ 33 ਸਾਲ ਰਹੇ। ਉਹ ਸਮੇਂ ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਦਰਸ਼ਨ ਕਰਕੇ ਤਰ ਗਏ। ਪਰ ਉਸ ਤੋਂ ਬਾਅਦ 300 ਸਾਲ ਵਿੱਚ ਕਿੰਨੇ ਤਰੇ? ਅੱਜ ਤੱਕ ਜਿਹੜਾ ਕਲਗੀਧਰ ਦਾ ਨਾਂ ਲੈ ਰਿਹਾ ਉਹ ਤਰ ਰਿਹਾ, ਜਿਹੜਾ ਗੁਰੂ ਅਰਜਨ ਦੇਵ ਜੀ ਦਾ ਨਾਂ ਲੈ ਰਿਹਾ ਉਹ ਤਰ ਰਿਹਾ, ਜਿਹੜਾ ਗੁਰੂ ਰਾਮਦਾਸ ਜੀ ਦਾ ਨਾਂ ਲੈ ਰਿਹਾ ਉਹ ਤਰ ਰਿਹਾ। ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਵੀ ਇਸੇ ਤਰ੍ਹਾਂ ਹੀ ਵਿਚਾਰ ਸੀ ਕਿ ਸਾਡੇ ਦਰਸ਼ਨ ਕਰਕੇ ਤੇ ਥੋੜੇ ਤਰਨਗੇ, ਨਾਮ ਜਪ ਕੇ ਬਹੁਤੇ ਤਰਨਗੇ। ਇਸ ਕਰਕੇ ਸਰੀਰ ਨਾਲੋਂ ਨਾਮ ਦੀ ਮਹਿਮਾ ਜ਼ਿਆਦਾ ਦਿਖਾਣੀ ਸੀ। ਪਹਿਲਾਂ ਕਹਿੰਦੇ ਪੱਥਰ ਉਹਨਾਂ ਨੇ ਆਪ ਸੁੱਟਿਆ ਸੀ, ਪਹਿਲਾਂ ਪੱਥਰ ਸੁੱਟਿਆ ਪਾਣੀ ਚ ਡੁੱਬ ਗਿਆ। ਬਾਂਦਰ ਹੈਰਾਨ ਹੋ ਗਏ, ਕਹਿੰਦੇ ਭਗਵਾਨ ਜੀ ਦੇ ਹੱਥੋਂ ਸੁੱਟਿਆ ਪੱਥਰ ਵੀ ਡੁੱਬ ਗਿਆ, ਹੁਣ ਕੀ ਬਣੇਗਾ? ਕਹਿਣ ਲੱਗੇ ਮਹਾਰਾਜ, ਤੁਹਾਡੇ ਹੱਥ ਦਾ ਪੱਥਰ ਵੀ ਡੁੱਬ ਗਿਆ ਫਿਰ ਤਾਂ ਬੜੀ ਮੁਸ਼ਕਲ ਹੈ। ਭਗਵਾਨ ਕਹਿੰਦੇ ਏਦਾਂ ਕਰੋ, ਇਹਦੇ ਉੱਤੇ ਸ੍ਰੀ ਰਾਮ ਰਾਮ ਲਿਖ ਕੇ ਸੁੱਟੋ। ਸਭ ਤੇ ਊਚ ਨਾਮ ਬੜਿਆਈ, ਰਾਮ ਨਾ ਸਕੈ ਨਾਮ ਗੁਣ ਗਾਈ। ਮਹਾਕਵੀ ਤੁਲਸੀਦਾਸ ਜੀ ਲਿਖਦੇ ਹੈ, ਸਭ ਤੇ ਊਚ ਨਾਮ ਬੜਿਆਈ, ਰਾਮ ਨਾ ਸਕੈ ਨਾਮ ਗੁਣ ਗਾਈ। ਸ੍ਰੀ ਰਾਮ ਚੰਦਰ ਜੀ ਨੇ ਦੱਸ ਦਿੱਤਾ ਮੇਰੇ ਨਾਲੋਂ ਨਾਮ ਦੀ ਮਹਿਮਾ ਜ਼ਿਆਦਾ ਹੈ, ਇਹ ਦੱਸਣ ਵਾਸਤੇ ਕੀਤਾ। ਨਹੀਂ ਤਾਂ ਉਹ ਆਪਣੀ ਸ਼ਕਤੀ ਨਾਲ ਵੀ ਪੱਥਰ ਤਾਰ ਸਕਦੇ ਸਨ, ਪਰ ਉਹਨਾਂ ਨੇ ਨਾਮ ਦੀ ਸ਼ਕਤੀ ਨਾਲ ਕਿਉਂ ਤਰਾਇਆ? ਕਿਹਾ ਜਿਹੜੇ ਲੋਕ ਨੇ ਮੇਰੀ ਦੇਹ ਨੂੰ ਨਾ ਪੂਜਣ ਲੱਗ ਜਾਣ। ਅੱਜ ਸਾਰੇ ਹਿੰਦੁਸਤਾਨ ਚ ਮਹਾਰਾਜ ਰਾਮ ਚੰਦਰ ਜੀ ਦੀ ਮੂਰਤੀ ਪੂਜੀ ਜਾਂਦੀ ਹੈ, ਉਹਨਾਂ ਦਾ ਸਿਧਾਂਤ ਕੋਈ ਨਹੀਂ ਪੂਜਦਾ। ਭਰਾ ਨੂੰ ਭਰਾ ਕਿਵੇਂ ਸਮਝਣਾ, ਮਾਂ ਪਿਓ ਦੀ ਆਗਿਆ ਕਿਵੇਂ ਮੰਨਣੀ ਹੈ, ਪਤਨੀ ਦਾ ਪਿਆਰ ਕਿਵੇਂ, ਬੱਚਿਆਂ ਦਾ ਸਤਿਕਾਰ ਕਿਵੇਂ, ਦੁਸ਼ਟ ਦਾ ਨਾਸ ਕਿਵੇਂ ਕਰਨਾ, ਧਰਮ ਦਾ ਪ੍ਰਕਾਸ਼ ਕਿਵੇਂ ਕਰਨਾ, ਕੋਈ ਸੋਚਦਾ? ਸਾਲ ਪਿੱਛੋਂ ਰਾਮਲੀਲਾ ਵੇਖ ਲਈ ਤੇ ਘਰ ਨੂੰ ਆ ਗਏ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ, ਨਾਮ ਦੀ ਮਹਿਮਾ ਨੂੰ ਸ੍ਰੇਸ਼ਟ ਦੱਸਣ ਲਈ ਸ੍ਰੀ ਰਾਮ ਚੰਦਰ ਜੀ ਪੱਥਰ ਤਾਰੇ ਰਾਮ ਰਾਮ ਲਿਖ ਕੇ।
ਨਾਮੀ ਤੇ ਐ ਨਾਮ ਵਡਾਏ, ਮਹਿਮਾ ਆਪੇ ਰਾਮ ਲਿਖਾਏ।
ਰਾਮ ਨਾਲੋਂ ਨਾਮ ਦੀ ਮਹਿਮਾ ਜ਼ਿਆਦਾ ਸ੍ਰੀ ਰਾਮ ਚੰਦਰ ਜੀ ਨੇ ਦੱਸੀ, ਨਾਮੀ ਨਾਲੋਂ ਨਾਮ ਵੱਡਾ ਹੈ।
ਬਾਂਦ ਸੇਤ ਪੁਨ ਕੀਨ ਪਿਆਨਾ, ਹਨੇ ਦੈਂਤ ਜਿਨ ਮਨ ਅਭਿਮਾਨਾ।
ਕਹਿਣ ਲੱਗੇ ਬੜੇ ਵੱਡੇ ਵੱਡੇ ਦੈਂਤ, ਬੜੇ ਬੜੇ ਬਲੀ, ਕੁੰਭਕਰਨ ਵਰਗੇ, ਮੇਘਨਾਦ ਵਰਗੇ, ਜਿਨ੍ਹਾਂ ਇੰਦਰ ਸੇ ਜੀਤ ਕੇ ਛੋੜ ਡਾਰੇ, ਵਹ ਦੀਨ ਦੇਖੇ ਗਿਰੇ ਕਾਲ ਮਾਰੇ। ਉਹ ਇੰਦਰਜੀਤ ਮੇਘਨਾਦ ਰਾਵਣ ਦਾ ਪੁੱਤਰ, ਜਦੋਂ ਮੇਘ ਦੀ ਤਰ੍ਹਾਂ ਗੱਜਦਾ ਸੀ ਬੱਦਲ ਦੀ ਤਰ੍ਹਾਂ ਆਵਾਜ਼ ਆਉਂਦੀ ਸੀ, ਇੰਦਰ ਨੂੰ ਜਿੱਤ ਕੇ ਕੈਦ ਕਰਕੇ ਲਿਆ ਕੇ ਲੰਕਾ ਦੇ ਵਿੱਚ ਹਵਾ ਲਾਤ ਚ ਬੰਦ ਕਰਕੇ ਰੱਖਿਆ ਤੇ ਕਹਿਣ ਲੱਗਾ ਜਾ ਤੇਰੇ ਵਰਗਿਆਂ ਨੂੰ ਕੈਦ ਕਰਕੇ ਕੀ ਲੈਣਾ, ਛੱਡ ਦਿੱਤਾ। ਐਡਾ ਬਲੀ ਸੀ ਇੰਦਰਜੀਤ, ਮੈਦਾਨੇ ਜੰਗ ਚ ਮਾਰਿਆ ਗਿਆ। ਉਹ ਕੁੰਭਕਰਨ ਜਿਹੜਾ 6 ਮਹੀਨੇ ਸੌਂਦਾ ਸੀ ਇੱਕ ਦਿਨ ਜਾਗਦਾ ਸੀ, 6 ਮਹੀਨੇ ਦੇ ਬਾਅਦ ਇੱਕ ਦਿਨ ਜਾਗ ਕੇ ਜੰਗਲਾਂ ਦੇ ਜੰਗਲ ਖਾ ਜਾਂਦਾ ਸੀ। ਐਡਾ ਵੱਡਾ ਬਲੀ ਰਾਵਣ 10 ਸਿਰਾਂ ਵਾਲਾ ਸਭ ਮਾਰ ਦਿੱਤੇ, 1,00,000 ਪੂਤ 1,25,00,000 ਨਾਤੀ ਤੇ ਰਾਵਣ ਕਰ ਦਿਆ ਨਾ ਬਾਤੀ। ਹਾਂਜੀ,
ਸੁਣ ਮਰਦਾਨਾ ਬੂਝਣ ਲਾਗਾ, ਰਗਬੁਰ ਕਥਾ ਸੁਣਨ ਅਨੁਰਾਗਾ।
ਮਰਦਾਨਾ ਕਹਿਣ ਲੱਗਾ, ਮਹਾਰਾਜ ਮੈਨੂੰ ਸ੍ਰੀ ਰਾਮ ਚੰਦਰ ਜੀ ਦੀ ਕਥਾ ਸੁਣਾਓ। ਤੇ ਮਹਾਰਾਜ ਕਹਿੰਦੇ, ਭਗਵਾਨ ਰਾਮ ਚੰਦਰ ਜੀ ਦੀ ਕਥਾ ਤੇ ਮਰਦਾਨਾ ਸੁਣਦਾ ਹੈ। ਸਾਧ ਸੰਗਤ ਜੀ ਸਮੇਂ ਦੇ ਲਿਹਾਜ ਨਾਲ
ਸਮਾਂਧ ਉਦਤ ਕਿਉਂ ਪਾਰ ਪਦਾਰੇ, ਲੰਕਾ ਬਿਖੈ ਕਿਉਂ ਦੈਤ ਸੰਗਾਰੇ।
ਬਈ ਕਿਵੇਂ ਲੰਕਾ ਵਿਚ ਜਾ ਕੇ ਸ੍ਰੀ ਰਾਮ ਚੰਦਰ ਜੀ ਕਿਸ ਤਰ੍ਹਾਂ ਦੈਂਤਾਂ ਨੂੰ ਮਾਰਨਾ ਕੀਤਾ, ਔਰ ਕਿਸ ਤਰ੍ਹਾਂ ਸ੍ਰੀ ਸੀਤਾ ਮਾਤਾ ਜੀ ਨੂੰ ਵਾਪਸ ਲੈ ਕੇ ਆਏ, ਉਹ ਸਾਰੀ ਕਥਾ ਸਤਿਗੁਰੂ ਜੀ ਨੇ ਸੁਣਾਉਣਾ ਕੀਤੀ ਹੈ। ਗੁਰਬਾਣੀ ਵਿਚ ਵੀ ਸੰਖੇਪ ਜਿਹਾ ਇਸ਼ਾਰਾ ਕਰ ਦਿੱਤਾ ਹੈ, ਔਰ ਦਸਮ ਪਾਤਸ਼ਾਹ ਨੇ ਤਾਂ ਬਹੁਤ ਵਧੀਆ ਅਨੁਵਾਦ ਕੀਤਾ ਰਮਾਇਣ ਦਾ ਆਪਣੀ ਭਾਸ਼ਾ ਵਿਚ। ਅੱਜ ਤੱਕ 250 ਤੋਂ ਵੱਧ ਰਮਾਇਣਾਂ ਲਿਖੀਆਂ ਗਈਆਂ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਰਮਾਇਣ ਸ੍ਰੀ ਦਸਮ ਗ੍ਰੰਥ ਵਿਚ ਹੈ, ਜਿਹਦੇ ਵਿਚੋਂ ਆਪਾਂ ਇੱਕ ਸਵਈਆ ਤੇ ਦੋਹਰਾ ਰੋਜ਼ ਪੜ੍ਹਦੇ ਹਾਂ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਭਉ ਭੇਦ, ਕਹੇ ਹਮ ਏਕ ਨਾ ਜਾਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਬਖਾਨਿਓ। ਸਗਲ ਦੁਆਰ ਕੋ ਛਾੜ ਕੈ, ਕਹਿਓ ਤੁਹਾਰੋ ਵਾਹੇ ਗਹੇ ਕੀ ਲਾਜ ਅਸ। ਗੋਬਿੰਦ ਦਾਸ ਦੁਆਰ, ਵਾਹਿਗੁਰੂ ਵਾਹਿ।